ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਆਮ ਆਦਮੀ ਪਾਰਟੀ ਦੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਤੋਂ ਹੀ ਤੁਸੀਂ ਕਈ ਖਦਸ਼ੇ ਜਤਾਉਂਦੇ ਰਹੇ ਹੋ ਕਿ ਚੋਣਾਂ ਦੇ ਨਤੀਜੇ ਜਿਹੋ ਜਿਹੇ ਆਉਣਗੇ ਉਹਨਾਂ ਦਾ ਅਸਰ ਓਵਰਆਲ ਪਾਰਟੀ ਦੇ ਉੱਪਰ ਕਿਹੋ ਜਿਹਾ ਪਏਗਾ। ਚੋਣਾਂ ਦੇ ਨਤੀਜੇ ਆ ਗਏ, ਪਾਰਟੀ ਵਾਸਤੇ ਸਾਜ਼ਗਾਰ ਨਹੀਂ ਰਹੇ, ਅਰਵਿੰਦ ਕੇਜਰੀਵਾਲ ਖੁਦ ਆਪਣੀ ਸੀਟ ਹਾਰ ਗਏ। ਇਹ ਤੋਂ ਮਗਰੋਂ ਹੁਣ ਆਮ ਆਦਮੀ ਪਾਰਟੀ ਦੀ ਇਸ ਦਿੱਲੀ ਵਾਲੀ ਹਾਰ ਦਾ ਪੰਜਾਬ ਦੇ ਉੱਪਰ ਕਿਹੋ ਜਿਹਾ ਅਸਰ ਪਏਗਾ, ਇਹਨੂੰ ਲੈ ਕੇ ਕਾਫ਼ੀ ਫਿਕਰਮੰਦੀ ਬਣੀ ਹੋਈ ਆ। ਇੱਕ ਪੁਆਇੰਟ ਜਿਹੜਾ ਤੁਸੀਂ ਗਾਹੇ ਬਗਾਹੇ ਕਿਤੇ ਨਾ ਕਿਤੇ ਜਿਹਦੇ ਬਾਰੇ ਸੰਕੇਤ ਦਿੰਦੇ ਰਹੇ ਹੋ ਵੀ ਕਿਤੇ ਸੀਐਮ ਮਾਨ ਦੀ ਕੁਰਸੀ ਨੂੰ ਖਤਰਾ ਬਣ ਸਕਦਾ, ਉੱਧਰਲੇ ਪਾਸਿਓਂ ਕੀ ਸੰਕੇਤ ਆ ਰਹੇ ਨੇ ਜੀ? ਕੀ ਭਗਵੰਤ ਮਾਨ ਦਾ ਤਬਾਦਲਾ ਹੋ ਸਕਦਾ?
ਬਿਲਕੁਲ ਜੀ, ਜਿਹੜੀ ਜਿਸ ਭਾਵਨਾ ਨਾਲ ਤੁਸੀਂ ਪੁੱਛ ਰਹੇ ਹੋ ਉਹ ਸਵਾਲ ਦਾ ਜਵਾਬ ਕੁਐਸਚਨ ਮਾਰਕ 'ਚ ਲੁਕਿਆ, ਕਿਉਂਕਿ ਦਿੱਲੀ 'ਚ ਜੋ ਕੁਝ ਵਾਪਰਿਆ ਉਹ ਪੂਰਾ ਸੱਚ ਅਜੇ ਪੰਜਾਬ ਨਹੀਂ ਪਹੁੰਚਿਆ। ਪ੍ਰੈਸ ਕਾਨਫਰੰਸ ਦੀ ਖਬਰ ਸਭ ਕੋਲ ਹੈ, ਪ੍ਰੈਸ ਕਾਨਫਰੰਸ ਤੋਂ ਬਾਅਦ ਕੀ ਹੋਇਆ ਇਹ ਖਬਰ ਅੱਜ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ
ਜੀ।
ਪਰ ਇਹ ਦੋਹਰਾ ਸਵਾਲ ਹੈ ਜਿਹੜਾ ਤੁਸੀਂ ਤਬਾਦਲੇ ਵਾਲਾ ਕੀਤਾ। ਇੱਕ ਤਬਾਦਲਾ ਲਗਭਗ ਤੈਅ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਤੋਂ ਜਲੰਧਰ ਤਬਾਦਲਾ ਕਰ ਰਹੇ ਨੇ ਆਪਣਾ, ਉਹ ਬਦਲ ਕੇ ਜਲੰਧਰ ਜਾ ਰਹੇ ਨੇ। ਉੱਥੇ ਪੱਕੀ ਰਿਹਾਇਸ਼, ਇੱਕ ਹੋਰ 117 ਸਾਲ ਪੁਰਾਣਾ ਘਰ ਉਹ 'ਚ ਤਬਦੀਲ ਹੋ ਰਹੇ ਨੇ। ਪਰ ਦੂਸਰਾ ਤਬਾਦਲਾ ਸਵਾਲਾਂ ਦੇ ਘੇਰੇ 'ਚ ਇਸੇ ਲਈ ਹੈ, ਕੱਲ੍ਹ ਆਪਾਂ ਗੱਲ ਕਰਦਿਆਂ ਗੱਲ ਕੀਤੀ ਸੀ ਕਿ ਹਰਪਾਲ ਚੀਮਾ ਅਤੇ ਅਮਨ ਅਰੋੜਾ ਦਾ ਚਿਹਰਾ ਕਿਉਂ ਮੁਰਝਾਇਆ ਹੈ ਨਾ। ਮੁੱਖ ਮੰਤਰੀ ਭਗਵੰਤ ਮਾਨ ਲੀਡ ਕਰ ਰਹੇ ਨੇ ਅਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ, ਅੰਦਰ ਬੋਲਣ ਲਈ ਮਾਈਕ ਵੀ ਉਹਨਾਂ ਨੂੰ ਮਿਲਿਆ, ਤਾਂ ਵੀ ਉਹਦੇ ਬਾਵਜੂਦ ਉਹਨਾਂ ਦੇ ਬੁੱਲਾਂ 'ਤੇ ਸਿੱਕਰੀ ਕਿਉਂ ਹੈ ਅਤੇ ਉਹਨਾਂ ਦੇ ਸ਼ਬਦ ਉਹਨਾਂ ਦਾ ਸਾਥ ਕਿਉਂ ਨਹੀਂ ਦੇ ਰਹੇ? ਇਸ ਲਈ ਟਿਕੇ ਰਹੋ, ਮੈਂ ਸਰੋਤਿਆਂ ਨੂੰ ਪਹਿਲਾਂ ਆ ਜਿਹੜਾ ਤਬਾਦਲਾ ਜਲੰਧਰ ਨੂੰ ਹੋਣਾ ਪਹਿਲਾਂ ਉਹਦੀ ਗੱਲ ਕਰਦੇ ਹਾਂ
ਜੀ।
ਜਿਮਨੀ ਚੋਣ ਸੀ ਜਲੰਧਰ 'ਚ, ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਲੰਧਰ 'ਚ ਇੱਕ ਘਰ ਕਿਰਾਏ 'ਤੇ ਲਿਆ, ਉਹਨਾਂ ਦੀ ਧਰਮ ਪਤਨੀ ਨੇ ਉੱਥੇ ਦਰਬਾਰ ਵੀ ਲਾਇਆ ਅਤੇ ਲੋਕਾਂ ਦੇ ਮਸਲੇ ਵੀ ਹੱਲ ਕੀਤੇ ਸਾਰਾ ਕੁਛ। ਅਤੇ ਉਸ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਵਾਸੀਆਂ ਦੇ ਨਾਲ ਨਾਲ ਦੁਆਬੇ ਵਾਲਿਆਂ ਨਾਲ ਵਾਅਦਾ ਕੀਤਾ ਕਿ ਮੈਂ ਹਫ਼ਤੇ 'ਚ 3 ਦਿਨ ਹੁਣ ਇੱਥੇ ਹੀ ਰਿਹਾ ਕਰੂੰਗਾ। ਹੁਣ ਉਹ ਕਿਰਾਏ ਦਾ ਘਰ ਹੈ ਅਤੇ ਉਹ ਕਿਰਾਇਆ ਕਿਹਦੇ ਸਿਰ ਪੈਂਦਾ ਇਹ ਸਭ ਨੂੰ ਪਤਾ। ਜਲੰਧਰ ਦੇ ਵਿੱਚ ਇੱਕ ਬੜਾ ਮਤਲਬ ਕਿ ਹਰੇਕ ਜਿਹੜਾ ਕਮਿਸ਼ਨਰ ਆਇਆ ਉਹ ਉਸੇ ਘਰ 'ਚ ਰਿਹਾ, 117 ਸਾਲ ਪੁਰਾਣਾ ਘਰ, ਕਾਹਦਾ ਜੀ ਜਨਾਬ? ਮਹਿਲ ਹੈ। ਅੰਦਰੇ ਸੈਰਗਾਹ ਬਣੀ ਹੈ, ਅੰਦਰੇ ਬਾਗ ਲੱਗਿਆ, ਅੰਦਰੇ ਬਗੀਚੇ ਲੱਗੇ ਨੇ, ਅੰਦਰੇ ਖੇਡਣ ਨੂੰ ਗਰਾਊਂਡ ਹੈ, ਅੰਦਰੇ ਨਹਾਉਣ ਧੋਣ ਨੂੰ ਤਲਾਬ ਬਣਿਆ ਤੇ ਸਾਰਾ ਕੁਛ, ਮਹਿਲ ਹੈ ਪੂਰਾ। ਹੁਣ ਉਹਦੇ ਅੰਦਰ ਨਵੇਂ ਸੋਫੇ ਆ ਰਹੇ ਨੇ, ਨਵੇਂ ਗਲੀਚੇ ਆ ਰਹੇ ਨੇ, ਪਰਦੇ ਨਵੇਂ ਲੱਗ ਰਹੇ ਨੇ, ਹੈ ਨਾ, ਰੰਗ ਰੋਗਨ ਸੈੱਟ ਕੀਤਾ ਜਾ ਰਿਹਾ, ਬਾਥਰੂਮਾਂ 'ਚ ਨਵੀਂ ਫਿਟਿੰਗ ਹੋ ਰਹੀ ਆ, ਹੈ ਨਾ, ਬੈਡਮਿੰਟਨ ਕੋਰਟ ਲੱਗ ਗਿਆ, ਉਹ ਵਾਲੀਬਾਲ ਕੋਰਟ ਲੱਗ ਗਿਆ, ਉਹਦੇ ਜਾਲੀ ਜੂਲੀ ਲੱਗ ਗਈ, ਹੈ ਨਾ, ਫੁੱਲ ਬੂਟਿਆਂ ਨਵਾਂ ਰੂਪ ਦਿੱਤਾ ਜਾ ਰਿਹਾ। ਅਤੇ ਜਦੋਂ ਪਤਾ ਲੱਗਿਆ ਜੀ ਕੀ ਹੋ ਰਿਹਾ ਇੱਥੇ, ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦਾ ਤਬਾਦਲਾ ਹੋ ਰਿਹਾ ਇੱਥੇ, ਚੰਡੀਗੜ੍ਹ ਤੋਂ ਮੁੱਖ ਮੰਤਰੀ ਸਾਹਿਬ ਉੱਥੇ ਜਾ ਰਹੇ ਨੇ। ਸੋ ਇਸ ਜਲੰਧਰ ਦੇ ਬਾਰਾਂਦਰੀ ਦੇ ਵਿੱਚ ਜਿਹੜਾ ਇੱਕ ਘਰ ਹੈ ਇਹਦੇ ਵਿੱਚ 140 ਦੇ ਕਰੀਬ ਹੁਣ ਤੱਕ ਕਮਿਸ਼ਨਰ ਰਹਿ ਚੁੱਕੇ ਨੇ, 140 ਬਿਲਕੁਲ ਜੀ, ਤੇ 170 ਸਾਲ ਪੁਰਾਣਾ ਇਹ ਘਰ ਹੈ। ਤੇ ਹੁਣ ਬੇਸ਼ੱਕ ਇਹ ਵਿਰਾਸਤੀ ਘਰ ਹੈ, ਇਤਿਹਾਸਕ ਘਰ ਹੈ, ਹੈ ਨਾ, ਰਾਜਾ ਸ਼ਾਹੀ ਘਰ ਹੈ। ਸੋ ਉਸ ਘਰ ਦੇ ਵਿੱਚ ਮੁੱਖ ਮੰਤਰੀ ਸਾਹਿਬ 3 ਦਿਨ ਰਹਿਣ, ਹਫ਼ਤੇ 'ਚ 1 ਦਿਨ ਰਹਿਣ, 2 ਦਿਨ ਰਹਿਣ। ਕੁਝ ਧਿਰਾਂ ਨੂੰ ਅਜੇ ਵੀ ਇਹ ਖਦਸ਼ਾ ਹੈ ਕਿ ਮੁੱਖ ਮੰਤਰੀ ਦੇ ਨਾਂ 'ਤੇ ਤਿਆਰ ਹੋ ਰਿਹਾ, ਇਹ ਨਾ ਹੋਵੇ ਕਿ ਇੱਥੇ ਆ ਕੇ ਕੇਜਰੀਵਾਲ ਇੱਥੇ ਰਿਹਾ ਕਰੇ। ਕਿਉਂਕਿ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕੇਜਰੀਵਾਲ ਸਾਹਿਬ 2012 ਤੋਂ ਪਾਰਟੀ ਬਣਾਉਂਦੇ ਨੇ ਅਤੇ 25 ਤੱਕ, 12 ਤੋਂ 13 ਤੱਕ ਦਾ ਵਰ੍ਹਾ ਛੱਡ ਕੇ ਉਹ ਸੱਤਾ 'ਚ ਰਹੇ ਨੇ
ਜੀ।
ਇਹ ਸੱਤਾ 'ਚ ਰਹਿਣ ਤੋਂ ਬਾਅਦ ਹੁਣ ਤਾਂ ਅਖੀਰਲੇ ਦਿਨਾਂ 'ਚ ਉਹਨਾਂ ਨੂੰ ਸ਼ੀਸ਼ ਮਹਿਲ 'ਚ ਰਹਿਣ ਦੀ ਆਦਤ ਹੈ। ਸੋ ਕੁਝ ਤਰ੍ਹਾਂ ਕਹਿੰਦੀ ਉਹਨਾਂ ਲਈ ਤਿਆਰ ਹੋ ਰਿਹਾ, ਪਰ ਕੁਝ ਤਰ੍ਹਾਂ ਇਹ ਵੀ ਕਹਿੰਦੀਆਂ ਕਿਤੇ ਇਹ ਨਾ ਹੋਵੇ ਕਿ ਜੋ ਹਸ਼ਰ ਕੇਜਰੀਵਾਲ ਜੀ ਦਾ ਹੋਇਆ ਉਸੇ ਲਾਈਨ 'ਤੇ ਸਾਡੇ ਮੁੱਖ ਮੰਤਰੀ ਸਾਹਿਬ ਤੁਰ ਪੈਣ, ਕਿਤੇ ਇਹ ਵੀ ਕੱਲ੍ਹ ਨੂੰ ਸ਼ੀਸ਼ ਮਹਿਲ ਸਾਬਤ ਨਾ ਹੋਵੇ, ਇਸ ਦੀ ਵੀ ਚਰਚਾ। ਚਲੋ ਇਹ ਤਬਾਦਲੇ ਤਾਂ ਖਾਧੀ ਕੜੀ, ਅਸਲੀ ਤਾਂ ਸਵਾਲ ਉਹ ਹੈ ਜਿੱਥੋਂ ਤੁਸੀਂ ਸ਼ੰਕੇ ਸ਼ੋਭੇ ਨਾਲ ਸਵਾਲ ਪੁੱਛਿਆ ਵਿਜੇ ਜੀ। ਹੁਣ ਕੜੀ ਦਰ ਕੜੀ ਸਮਝਿਓ, 8 ਮਿੰਟ ਦੀ ਬੈਠਕ ਸੀ, 8 ਮਿੰਟ ਦੀ ਬੈਠਕ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਹੱਥ ਮਾਈਕ ਆਇਆ ਤਾਂ ਅਰਵਿੰਦ ਕੇਜਰੀਵਾਲ ਨੇ ਸ਼ਾਬਾਸ਼ੀ ਦਿੰਦਿਆਂ ਪੰਜਾਬ ਦੇ ਸਮੁੱਚੇ MLA ਜਿਨ੍ਹਾਂ 'ਚ ਮੁੱਖ ਮੰਤਰੀ ਸਾਹਿਬ ਵੀ ਬੈਠੇ ਸੀ, ਜਿਨ੍ਹਾਂ 'ਚ ਮੰਤਰੀ ਵੀ ਬੈਠੇ ਸੀ, ਉਹਨਾਂ ਨੂੰ ਕਿਹਾ ਕਿ ਫਿਕਰ ਨਾ ਕਰੋ, ਦਿੱਲੀ ਦੀ ਹਾਰ ਤੋਂ ਘਬਰਾਉਣਾ ਨਹੀਂ ਗਾ, ਹੁਣ ਪੰਜਾਬ ਨੂੰ ਮੈਂ ਦੇਖੂੰਗਾ।
ਹੂੰ
ਇਹ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਐਮਐਲਏ ਨੂੰ ਕਹੇ ਸ਼ਬਦ ਨੇ। ਇਹ ਤੋਂ ਗਾਂ ਉਹਨਾਂ ਨੇ ਸਾਰੇ ਐਮਐਲਏ ਨੂੰ ਸੰਬੋਧਨ ਹੋ ਕੇ ਕਿਹਾ ਕਿ ਤੁਹਾਡੇ ਹਲਕੇ ਦਾ ਕੋਈ ਮਸਲਾ ਆਵੇ, ਤੁਹਾਡਾ ਕੋਈ ਪ੍ਰੋਜੈਕਟ ਆਵੇ, ਤੁਸੀਂ ਕੁਝ ਕਰਨਾ ਚਾਹੁੰਦੇ ਹੋ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਇਹ ਸਹਾਈ ਹੋਏਗਾ, ਦੁਬਾਰਾ ਪੰਜਾਬ ਜਿੱਤਣ ਲਈ ਸਹਾਈ ਹੋਏਗਾ, ਤਾਂ ਤੁਸੀਂ ਮੈਨੂੰ ਦੱਸਣਾ ਤੁਸੀਂ ਕੀ ਕਰਨਾ ਚਾਹੁੰਦੇ ਹੋ, ਮੈਂ ਹੈਗਾ। ਇਹ ਦੋ ਗੱਲਾਂ ਕੁਝ ਸੰਕੇਤ ਕਰਦੀਆਂ। 8 ਮਿੰਟ ਦੀ ਬੈਠਕ ਤੋਂ ਬਾਅਦ 5 ਮਿੰਟ ਦੀ ਇੱਕ ਬੈਠਕ ਕੇਜਰੀਵਾਲ ਜੀ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਲਈ।
ਅੱਛਾ ਜੀ।
ਤੇ ਉਸ 5 ਮਿੰਟ ਦੀ ਬੈਠਕ ਚ ਮੰਤਰੀਆਂ ਨੂੰ ਕੀ ਕਿਹਾ? ਤੁਹਾਡਾ ਵਿਭਾਗ, ਤੁਹਾਡਾ ਮੰਤਰਾਲਾ, ਤੁਹਾਡਾ ਕੋਈ ਕੰਮ, ਕੋਈ ਅਫਸਰ ਟੰਗ ਅੜਾਉਂਦਾ, ਕੋਈ ਅਧਿਕਾਰੀ ਕਰਕੇ ਰਾਜੀ ਨਹੀਂ, ਕੋਈ ਫਾਈਲ ਰੋਕਦਾ, ਤੁਹਾਡੇ ਮਨ ਚ ਕੋਈ ਯੋਜਨਾ ਖਿਆਲ ਹੈ? ਜੇ ਨਹੀਂ ਹੋ ਰਿਹਾ ਹੁੰਦਾ ਤਾਂ ਮੈਨੂੰ ਦੱਸਿਓ। ਇਹ ਕੇਜਰੀਵਾਲ ਜੀ ਨੇ ਉਹਨਾਂ ਨੂੰ ਕਿਹਾ। ਹੁਣ ਇਹ ਦੋਵਾਂ ਚੀਜ਼ਾਂ ਦੇ ਵਿੱਚ ਪੰਜਾਬ ਨੂੰ ਮੈਂ ਦੇਖਾਂਗਾ, ਤੁਹਾਡਾ ਕੰਮ ਅੜਦਾ ਮੈਨੂੰ ਦੱਸਿਓ, ਮਤਲਬ ਕੇਜਰੀਵਾਲ ਜੀ ਇਹ ਕਿਉਂ ਨਹੀਂ ਕਹਿ ਰਹੇ ਕਿ ਵੀ ਤੁਹਾਡੇ ਕੋਲ ਤੁਹਾਡਾ ਮੁੱਖ ਮੰਤਰੀ ਆ ਉਹਨੂੰ ਦੱਸਿਓ ਜੇ ਨਾ ਕੰਮ ਹੋਵੇ? ਇਹ ਕਿਉਂ ਨਹੀਂ ਕਿਹਾ ਕਿ ਤੁਹਾਡੇ ਕੋਲ ਪਾਰਟੀ ਦਾ ਪ੍ਰਧਾਨ ਆ ਉੱਥੇ ਉਹਨੂੰ ਦੱਸਿਓ, ਮੈਨੂੰ ਦੱਸਿਓ, ਮੈਂ ਹੈਗਾ, ਮੈਂ ਪੰਜਾਬ ਤੇ ਨਜ਼ਰ ਰੱਖੂ। ਇਹਦੇ ਮਾਇਨੇ ਕੀ ਨੇ? ਇਹ ਹੁਣ ਕੰਟਰੋਲ ਉਹ ਚਲਾਉਣ, ਵੈਸੇ ਤਾਂ ਪਹਿਲਾਂ ਹੀ ਆ ਕੰਟਰੋਲ ਸਾਰਿਆਂ ਨੂੰ ਪਤਾ ਹੈ। ਸੋ ਹੁਣ ਸਿੱਧਾ ਸਪਸ਼ਟ ਕਰਨਾ, 8 ਮਿੰਟ ਦੀ ਬੈਠਕ, 5 ਮਿੰਟ ਦੀ ਬੈਠਕ, 5 ਮਿੰਟ ਤੋਂ ਬਾਅਦ 2-2.5 ਮਿੰਟ ਦੀ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ
ਜੀ।
ਇਸ 2-2.5 ਮਿੰਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਸਭ ਥਿਰਕੇ ਹੋਏ ਮੀਡੀਆ ਸਾਹਮਣੇ ਆ ਕੇ ਖੜੇ, ਬੁੱਲ ਕੁਝ ਹੋਰ ਕਹਿ ਰਹੇ ਸੀ, ਬੋਡੀ ਲੈਂਗੁਏਜ ਕੁਝ ਹੋਰ ਕਹਿ ਰਹੇ ਸੀ, ਕਹਿਣਾ ਕੁਝ ਹੋਰ ਚਾਹ ਰਹੇ ਸੀ, ਬੋਲ ਕੁਝ ਹੋਰ ਰਹੇ ਸੀ। ਕੀ ਉਹ 2-2.5 ਮਿੰਟ ਦੇ ਵਿੱਚ ਭਗਵੰਤ ਮਾਨ ਜੀ ਨੂੰ ਦੱਸਿਆ ਗਿਆ ਕਿ ਅੱਜ ਮੀਡੀਆ 'ਚ ਇਹੀ ਬੋਲਣਾ, ਜਾਂ ਨਾਲ ਦੀ ਨਾਲ ਉਹਨਾਂ ਨੂੰ ਕੁਝ ਹੋਰ ਵੀ ਕਹਿ ਦਿੱਤਾ ਗਿਆ ਕਿ ਭਾਈ ਤਬਾਦਲੇ ਲਈ ਸਮਾਨ ਬੰਨ ਲਓ, ਕੀ ਅਜਿਹਾ ਕੁਛ ਹੋਇਆ? ਹੁਣ ਪ੍ਰੈਸ ਕਾਨਫਰੰਸ ਤੱਕ ਅਮਨ ਅਰੋੜਾ ਤੇ ਹਰਪਾਲ ਚੀਮਾ ਦੇ ਮੂੰਹ ਉਤਰੇ ਹੋਏ ਨੇ, ਪਰ ਪੰਜਾਬ ਨੂੰ ਪਰਤਦਿਆਂ ਹੋਇਆ ਅਮਨ ਅਰੋੜਾ ਖਿੜਕੇ ਆਏ ਨੇ, ਖਿੜੇ ਚਿਹਰੇ ਨਾਲ ਮੁੜੇ ਨੇ। ਅਸਲ ਦੇ ਵਿੱਚ ਪ੍ਰੈਸ ਕਾਨਫਰੰਸ ਤੋਂ ਬਾਅਦ, ਕਿਉਂਕਿ ਜਿੱਦਾਂ ਹੀ ਪ੍ਰੈਸ ਕਾਨਫਰੰਸ ਸ਼ੁਰੂ ਹੋਣੀ ਸੀ ਮੁੱਖ ਮੰਤਰੀ ਭਗਵੰਤ ਮਾਨ 2 ਮਿੰਟ ਦੀ ਬੈਠਕ ਤੋਂ ਬਾਅਦ ਕੇਜਰੀਵਾਲ ਸਾਹਿਬ ਤਾਂ ਨਿਕਲ ਗਏ ਤੇ ਬਾਕੀ ਇਹ ਕਾਰਵਾਈ ਹੋ ਗਈ। ਫਿਰ ਜਿਨ੍ਹਾਂ ਨੇ ਪੰਜਾਬ ਨੂੰ ਆਉਣਾ ਸੀ ਪੰਜਾਬ ਨੂੰ ਆ ਗਏ, ਜਿਨ੍ਹਾਂ ਨੇ ਕੋਈ ਮੌਲਕੰਨੀ ਨੂੰ ਜਾਣਾ ਸੀ ਕਿਤੇ ਮੌਲਕੰਨੀ ਚਲੇ ਗਏ, ਜਿਨ੍ਹਾਂ ਨੇ ਰੁਕਣਾ ਸੀ ਉਹ ਰੁਕ ਗਏ। ਪਰ ਇਹ ਸਭ ਤੋਂ ਬਾਅਦ ਸ਼ਾਮ ਨੂੰ ਉੱਥੇ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾ ਜੀ ਦੀ ਇੱਕ ਬੈਠਕ ਹੁੰਦੀ ਹੈ
ਜੀ।
ਉਸ ਕੁਝ ਮਿੰਟਾਂ ਦੀ ਬੈਠਕ ਤੋਂ ਬਾਅਦ ਫਿਰ ਕੱਲਿਆਂ ਅਮਨ ਅਰੋੜੇ ਨਾਲ ਘੰਟਿਆਂ ਬੱਧੀ ਇੱਕ ਬੈਠਕ ਹੁੰਦੀ ਹੈ।
ਅੱਛਾ ਜੀ।
ਹੁਣ ਇਹਦੇ ਕੀ ਅਰਥ ਲਾਉਂਗੇ ਜੀ ਕਿ ਕੀ ਪੰਜਾਬ ਦਾ ਹਾਲ ਪੁੱਛਿਆ, ਕੀ ਆਪਣੀ ਵਿਉਂਤਬੰਦੀ ਦੱਸੀ, ਕੀ ਆਪਣਾ ਢੰਗ ਤਰੀਕਾ ਦੱਸਿਆ, ਜਾਂ ਉਹਨਾਂ ਨੂੰ ਦੱਸਿਆ ਕਿ ਮੈਂ ਦਿੱਲੀ 'ਚ ਕਿਵੇਂ ਕੰਮ ਕਰਦਾ ਸੀ, ਨਾ ਮੇਰੇ ਕੋਲ ਕੋਈ ਵਿਭਾਗ ਨਾ ਕੁਛ, ਤਾਂ ਵੀ ਮੈਂ ਮੁੱਖ ਮੰਤਰੀ ਸੀ, ਉਹਨਾਂ ਨੂੰ ਕੋਈ ਨੁਕਤਾ ਦਿੱਤਾ, ਜਾਂ ਇਸ ਨਾਤੇ ਕਿ ਕੀ ਪੰਜਾਬ ਦੇ ਵਿੱਚ ਅਮਨ ਅਰੋੜਾ ਪੁੱਗ ਜੂਗਾ, ਹੈ ਕੀ ਜਾਖੜ ਵਾਲਾ ਤਾਂ ਨਹੀਂ ਮਸਲਾ ਬਣ ਜੂਗਾ, ਹੈ ਜੇ ਬੀਜੇਪੀ ਤੇ ਫਿਰ ਖੇਡਣੀ ਆ ਹੁਣੇ ਖੇਡੀਏ ਕਿ 227, ਕੁਝ ਵੀ ਹੋਵੇ, ਇਸ ਚੀਜ਼ ਨੇ ਭਗਵੰਤ ਮਾਨ ਦੀ ਨੀਂਦ ਉਡਾ ਦਿੱਤੀ ਆ
ਜੀ।
ਇਸ ਬੈਠਕ ਨੇ ਭਗਵੰਤ ਮਾਨ ਨੂੰ ਫਿਕਰ ਚ ਪਾ ਦਿੱਤਾ। ਅਮਨ ਅਰੋੜਾ ਜੀ ਨਾ ਆਪਣੇ ਨੇੜਲਿਆਂ ਨੂੰ ਦੱਸ ਰਹੇ ਨੇ, ਨਾ ਕੇਜਰੀਵਾਲ ਜੀ ਬੋਲ ਰਹੇ ਨੇ। ਜੇ ਦੋ ਬੰਦਿਆਂ ਦੀ ਬੈਠਕ ਹੋਈ ਆ ਤੇ ਦੋਵਾਂ ਚੋਂ ਕੋਈ ਨਾ ਬੋਲੇ ਤਾਂ ਖਬਰ ਬਾਹਰ ਕਿੱਥੋਂ ਆਵੇ? ਪਰ ਬੈਠਕ ਹੋਈ ਆ, ਬੰਦ ਕਮਰੇ 'ਚ ਦੋ ਬੰਦਿਆਂ ਜਾਣ ਦਾ ਤੇ ਆਉਣ ਦੀ ਤਾਂ ਖਬਰ ਆ ਗਈ ਨਾ। ਸੋ ਇਸ ਲਈ ਜੀ ਆਹ ਜੋ ਕੁਛ ਦਿੱਲੀ 'ਚ ਹੋਇਆ ਉਹਦੇ ਨਾਲ ਕੀ ਕੱਲਾ ਜਲੰਧਰ ਤਬਾਦਲਾ ਹੀ ਆ, ਜਾਂ ਮੁੱਖ ਮੰਤਰੀ ਦੀ ਕੁਰਸੀ ਦਾ ਵੀ ਤਬਾਦਲਾ ਹੋਣ ਜਾ ਰਿਹਾ, ਇਹ ਸਵਾਲ ਵੱਡਾ ਹੋ ਗਿਆ
ਜੀ। ਜੀ ਅੱਛਾ ਦੀਪਕ ਜੀ, ਦਿੱਲੀ ਦੇ ਵਿੱਚ ਭਾਵੇਂ ਹੁਣ ਬੀਜੇਪੀ ਨੇ ਜਿੱਤ ਦਰਜ ਕਰ ਲਈ, ਸੀਐਮ ਕੌਣ ਹੋਏਗਾ?
ਪਿਛਲੀਆਂ 2 ਚੋਣਾਂ 'ਚ ਬੀਜੇਪੀ ਚਿਹਰੇ ਦੇ ਨਾਂ ਤੇ ਲੜੀ ਸੀ, ਕੁਰਦ ਕਿਰਨ ਬੇਦੀ ਨੂੰ ਵੀ ਲੈ ਕੇ ਆਏ ਸੀ,
ਰਾਈਟ,
ਸੁਖੀ ਸਾਡਾ ਚਿਹਰਾ ਹੋਊਗੀ, ਤਾਂ ਵੀ ਉਹਦੇ ਬਾਵਜੂਦ ਨਹੀਂ ਜਿੱਤੇ ਸੀ। ਇਸ ਵਾਰ ਚਿਹਰਾ ਕੋਈ ਨਹੀਂ ਸੀ
ਜੀ।
ਕਈ ਵਾਰ ਚਿਹਰੇ ਦਾ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ, ਕਈ ਵਾਰ ਚਿਹਰੇ ਦਾ ਨਾ ਹੋਣਾ ਫਾਇਦਾ ਦੇ ਜਾਂਦਾ। ਜੇਕਰ ਚਿਹਰਾ ਸਪਸ਼ਟ ਹੋਵੇ ਫਿਰ ਹਰੇਕ ਆਪਣੀ ਸੀਟ ਲਈ ਤਾਂ ਲੜਦਾ ਹੈ, ਪਰ ਸਰਕਾਰ ਲਈ ਨਹੀਂ ਲੜਦਾ। ਉਹ ਜਿਵੇਂ ਕਈ ਵਾਰ ਸ਼ਤਕ ਫਿਰ ਬੰਦਾ ਆਪਣੇ ਲਈ ਬਣਾਉਂਦਾ, ਟੀਮ ਲਈ ਨਹੀਂ ਬਣਾਉਂਦਾ, ਫਿਰ ਉਹ ਕੰਮ ਹੁੰਦਾ
ਜੀ।
ਤੇ ਇਸ ਵਾਰ ਹਰੇਕ ਨੂੰ ਸੀਗਾ ਵੀ ਖਬਰ ਕਪਤਾਨ ਮੈਂ ਹੀ ਬਣ ਜਾਵਾਂ
ਜੀ,
ਕਿ ਇਹ ਤਾਂ ਇੱਕ ਇੰਟਰਵਿਊ ਹੈ ਸਾਡੀ, ਮਤਲਬ ਕਿਹੜਾ ਪਾਸ ਹੁੰਦਾ ਟੀਮ 'ਚ ਕਿਹੜਾ ਹੋਊਗਾ। ਸੋ ਇਸ ਲਈ ਸਾਰੇ ਲੱਗੇ ਸੀ, ਖਾਸ ਕਰਕੇ ਬੀਜੇਪੀ 'ਚ ਜਿੱਦਾਂ ਦਾ ਟ੍ਰੈਂਡ ਸੈੱਟ ਕੀਤਾ ਨਾ ਨਰਿੰਦਰ ਮੋਦੀ ਨੇ, ਉਸ ਨੂੰ ਲੈ ਕੇ ਹੁਣ ਸਾਰੇ ਉਵੇਂ ਕੰਮ ਕਰਦੇ ਆ। ਤੁਸੀਂ ਇਹ ਦੇਖੋ ਕਿ ਕਿਸੇ ਨੇ ਸੋਚਿਆ ਸੀਗਾ ਕਿ ਗੁਜਰਾਤ ਦੇ ਵਿੱਚੋਂ ਭੁਪਿੰਦਰ ਭਾਈ ਪਟੇਲ ਨੂੰ ਮੁੱਖ ਮੰਤਰੀ ਬਣਾ ਦੇਣਗੇ। ਰਾਜਸਥਾਨ ਦੇ ਵਿੱਚ ਕਿਸੇ ਨੇ ਸੋਚਿਆ ਸੀ ਭਜਨ ਲਾਲ ਸ਼ਰਮਾ ਮੁੱਖ ਮੰਤਰੀ ਬਣ ਜਾਣਗੇ।
ਹਾਂਜੀ
ਹਰਿਆਣਾ 'ਚ ਖੱਟਰ ਨੇ ਖੁਦ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਮੈਂ ਮੁੱਖ ਮੰਤਰੀ ਬਣ ਜੂ, ਹੈ ਨਾ। ਨਾਇਬ ਸੈਣੀ ਨੂੰ ਕੋਈ ਜਾਣਦਾ ਨਹੀਂ ਸੀਗਾ ਕਿ ਹਾਂ ਇਹ ਮੁੱਖ ਮੰਤਰੀ ਬਣ ਜੂ, ਬਣੇ ਨਾ। ਸੋ ਇਸ ਲਈ ਦਿੱਲੀ ਦੇ ਵਿੱਚ ਜਿੰਨੇ ਹੁਣ MLA ਨੇ ਜਿਹੜੇ 48 ਕਾਏ ਨੇ ਇਹਨਾਂ ਦੇ, ਉਹ 48 ਦੇ 48 ਹਲੇ ਤੱਕ ਫੀਲਿੰਗ ਲੈ ਰਹੇ ਨੇ ਕਿ ਖਬਰਾਂ ਮੋਦੀ ਜੀ ਸਾਨੂੰ ਪਿੱਛੋਂ ਖੜੇ ਹੋ ਕੇ ਕਹਿਣ ਕਿ ਆਪ ਆ ਜਾਈਏ ਆ ਗਏ ਭਾਈ ਸਾਹਿਬ। ਸਭ ਤੋਂ ਵੱਧ ਉਹ ਕਿਹੜਾ ਉੱਥੇ ਜਿਹੜਾ ਵਰਮਾ ਹੈ ਨਾ, ਪ੍ਰਵੇਸ਼ ਵਰਮਾ ਕੀ ਨਾਂ ਉਹਦਾ, ਉਹਦੀ ਖਾਸੀ ਚਰਚਾ। ਕਹਿੰਦੇ ਜੀ ਕਿ ਉਹ ਦਾਅਵੇਦਾਰ ਹੈ ਕਿਉਂਕਿ ਉਹਨੇ ਕੇਜਰੀਵਾਲ ਨੂੰ ਹਰਾਇਆ। ਵੈਸੇ ਉਹ ਤਾਂ ਪੰਜਾਬ ਦੇ ਨਿਸ਼ਾਨੇ ਆ, ਤਾਂ ਹੋਣੀ ਤਾਂ ਉਹਦੇ ਪਰ FIR ਚਾਹੀਦੀ ਸੀ, ਜਿਹੀ ਜੀ ਭਾਸ਼ਾ ਉਹਨੇ ਪੰਜਾਬ ਜਾਂ ਪੰਜਾਬੀਆਂ ਲਈ ਵਰਤੀ ਹੈ, ਤੇ ਪਰ ਉਹ ਮੁੱਖ ਮੰਤਰੀ ਦਾ ਦਾਅਵੇਦਾਰ ਹੈ।
ਜੀ
ਦੂਸਰੇ ਪਾਸੇ ਕਿਤੇ ਨਾ ਕਿਤੇ ਮਨਜਿੰਦਰ ਸਿਰਸਾ ਵੀ ਇਹ ਫੀਲ ਕਰ ਰਹੇ ਨੇ ਕਿ ਹੋ ਸਕਦਾ ਗੁਣਵਾ ਮੇਰੇ ਤੇ ਆ ਜਾਵੇ, ਕਿਉਂਕਿ ਇੱਕ ਤਾਂ ਉਹਨੂੰ ਲੱਗਦਾ ਕਿ ਅਗਲਾ ਨਿਸ਼ਾਨਾ BJP ਦਾ ਜੇ ਪੰਜਾਬ ਹੈ ਤਾਂ ਉਹ ਇਸ ਨਾਤੇ ਸਿੱਖੀ ਚਿਹਰੇ ਨੂੰ ਸਾਹਮਣੇ ਲਿਆ ਸਕਦੇ ਆ, ਸੋ ਇਸ ਲਈ ਮੈਨੂੰ ਬਣਾ ਸਕਦੇ ਆ। ਪਰ ਸੱਚਾਈ ਇਹ ਹੈ ਕਿ ਕੋਈ ਵੀ ਇਹਨਾਂ ਦਾ ਬੰਦਾ ਬੋਲ ਨਹੀਂ ਰਿਹਾ। ਉਹ ਕਹਿੰਦਾ ਕਿ ਕਾਹਨੂੰ ਸਵਾਲ ਕਰਨਾ, ਕਾਹਨੂੰ ਜਵਾਬ ਦੇਣਾ, ਕਾਹਨੂੰ ਰੋਸਾ ਪ੍ਰਗਟਾਉਣਾ, ਪਤਾ ਨਹੀਂ ਮੋਦੀ ਜੀ ਕਿਹਦੇ ਤੇ ਉਂਗਲੀ ਧਰ ਦੇਣ। ਜਿਸ ਦਿਨ ਇਹ ਜਿੱਤੇ, BJP ਨੇ ਆਪਣੇ ਦਫ਼ਤਰ ਬੁਲਾਏ, ਉਸੇ ਦਿਨ ਇੱਕ ਬੰਦ ਕਮਰਾ ਬੈਠਕ JP ਨੱਡਾ ਦੇ ਅਮਿਤ ਸ਼ਾਹ ਦੇ ਨਾਲ ਨਰਿੰਦਰ ਮੋਦੀ ਨੇ ਕੀਤੀ ਆ
ਜੀ।
ਪਰ ਹੁਣ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਏਗਾ, ਇਹ ਬਕਾਇਦਾ ਤੌਰ ਤੇ ਅਮਰੀਕਾ ਫੇਰੀ ਤੋਂ ਪਰਤਦਿਆਂ ਉਸ ਤੋਂ ਬਾਅਦ ਫੈਸਲਾ ਹੋਏਗਾ। ਮੰਨਿਆ ਇਹ ਜਾ ਰਿਹਾ ਕਿ ਨਰਿੰਦਰ ਮੋਦੀ ਦੀ ਇੱਛਾ ਕਿ 27 ਸਾਲਾਂ ਬਾਅਦ ਦਿੱਲੀ 'ਚ ਅਸੀਂ ਆਏ ਹਾਂ ਤੇ ਪੂਰੇ ਲੌ ਲਸ਼ਕਰ ਨਾਲ ਦਿਖਾਈਏ ਕਿ ਦੇਖੋ ਜੀ ਦਿੱਲੀ 'ਚ ਭਾਂਤ ਭਾਂਤ ਦੀ ਲੱਕੜ ਹੈ, ਹਰ ਸੂਬਿਆਂ ਦੇ ਲੋਕ ਆਏ ਨੇ, ਸੋ ਜੇ ਦਿੱਲੀ 'ਚ ਅਸੀਂ ਪਰਵਾਹ ਨੇ ਤਾਂ ਪੂਰਾ ਮੁਲਕ ਹੁਣ ਸਾਡੇ ਕੰਟਰੋਲ 'ਚ ਹੈ। ਸੋ ਇਸ ਲਈ ਉਹਨੂੰ ਪੂਰਾ ਇੱਕ ਸ਼ੋਅ ਬਣਾਉਣਗੇ, ਉਹ ਵੱਡਾ ਵੱਡਾ ਆਯੋਜਨ ਬਣਾਉਣਗੇ ਤੇ। ਪਰ BJP ਦਾ ਹਰ ਉਮੀਦਵਾਰ ਪੁੱਛ ਜ਼ਰੂਰ ਰਿਹਾ ਆਪਣੇ ਸੂਤਰਾਂ ਤੋਂ ਕਿ ਕੌਣ ਹੋਊਗਾ ਜੀ, ਪਰ ਆਪ ਨਹੀਂ ਬੋਲ ਰਿਹਾ ਕਿ ਕੌਣ ਹੋ ਸਕਦਾ। ਹੁਣ ਲੱਗਦਾ ਕਿ ਮੈਂ ਵੀ ਹੋ ਸਕਦਾ, ਇਸ ਲਈ ਅਜੇ ਕਿਸੇ ਨੂੰ ਨਹੀਂ ਪਤਾ ਜੀ ਕੌਣ ਹੈ, ਇਹ ਮੋਦੀ ਜੀ ਜਾਣਦੇ ਨੇ।
ਦੀਪਕ ਜੀ, ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ 41 ਸਾਲਾਂ ਮਗਰੋਂ, ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਜੀ? ਉਹਨੂੰ ਇਨਸਾਫ਼ ਦੇ ਗਲਿਆਰਿਆਂ ਦੇ ਵਿੱਚ ਅਕਸਰ ਇਹ ਗੱਲ ਚੱਲਦੀ ਹੈ ਨਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ।
ਇਹ ਖਬਰ ਪੜ੍ਹਦੇ ਜੀ ਇੱਕ ਵੱਖਰਾ ਸਕੂਨ ਜਿਹਾ ਤਾਂ ਜ਼ਰੂਰ ਮਿਲਦਾ। ਸੱਜਣ ਕੁਮਾਰ ਵੈਸੇ ਇੱਕ ਹੋਰ ਅਜਿਹੇ ਕਤਲੇਆਮ ਦੇ ਮਾਮਲੇ 'ਚ, ਸਿੱਖ ਕਤਲੇਆਮ ਦੇ ਮਾਮਲੇ 'ਚ ਜੇਲ੍ਹ 'ਚ ਨੇ, ਤੇ ਇੱਕ ਹੋਰ ਮਾਮਲੇ 'ਚ ਪਿਤਾ ਪੁੱਤਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰੁਣਦੀਪ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਨੇ। ਸੋ ਮੰਨਿਆ ਜਾ ਰਿਹਾ ਕਿ 20 ਸਾਲੀ ਇਹਦੇ ਵਿੱਚ ਵੀ ਤੈਅ ਆ ਕਿ ਉਹ ਇਕੱਠੀ ਚੱਲੂਗੀ ਜਾਂ ਇੱਕ ਮੁੱਕਣ ਤੇ ਦੂਈ ਚੱਲੂਗੀ, ਇਹ ਵੀ ਅਜੇ ਸਵਾਲ ਹੈ। ਪਰ ਇੱਕਾ ਦੁੱਕਾ 5-10 ਹੈ ਨਾ ਦਰਜਨ ਤੱਕ ਕੇਸਾਂ 'ਚ ਜੇ ਇੰਨੇ ਸਾਲ ਲਟਕ ਲਟਕ ਕੇ ਕੋਈ ਸਜ਼ਾ ਹੋ ਵੀ ਗਈ ਕਿ ਉਸਨੂੰ ਇਨਸਾਫ਼ ਦਾ ਨਾਂ ਦਿੱਤਾ ਜਾ ਸਕਦਾ ਕਿ ਨਹੀਂ, ਕਿ ਇਨਸਾਫ਼ ਦੀ ਪਰਿਭਾਸ਼ਾ ਇਹ ਹੁੰਦੀ ਹੈ ਕਿ ਨਹੀਂ, ਹੈ ਨਾ। ਇਸ ਨੁਕਤੇ ਨੂੰ ਜੇਕਰ ਸਮਝਣਾ ਹੋਵੇ ਤਾਂ ਇਹ ਪਹਿਲੂ ਅਹਿਮ ਹੈ ਕਿ ਇੱਕ ਪਾਸੇ ਦਿੱਲੀ ਦੇ ਵਿੱਚ ਉਹ ਧਿਰ ਦਾ ਰਾਜ ਸੀ ਜਿਹਦਾ ਲੀਡਰ ਕਹਿ ਰਿਹਾ ਸੀਗਾ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ, ਹੈ ਨਾ। ਇਹ ਕਾਂਗਰਸ ਦੇ ਰਾਜ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਵਾਪਰਿਆ
ਜੀ,
ਇਹ ਸਾਰਾ ਘਾਣ ਹੋਇਆ। ਤੇ ਪਰ ਕਹਿਣ ਵਾਲੇ ਕਹਿੰਦੇ ਨੇ ਕਿ ਇਹਦੇ ਵਿੱਚ RSS ਵਾਲੇ ਵੀ ਉਸ ਸਮੇਂ ਸ਼ਾਮਿਲ ਹੋ ਗਏ ਸੀ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀ। ਕਿਤਾਬਾਂ, ਪੰਨੇ, ਖਬਰਾਂ ਕਾਫੀ ਕੁਛ ਬੋਲਦੀਆਂ ਨੇ। ਪਰ ਇਸ ਸਾਰੀ ਪ੍ਰਕਿਰਿਆ ਦੇ ਲਈ ਜੇ ਕਾਂਗਰਸ ਕਟਹਿਰੇ 'ਚ ਹੈ, ਉਹਦੇ ਨਾਲ ਇਹ ਸੋ ਕਾਲਡ ਇਹ ਲੀਡਰਸ਼ਿਪ ਦੇ ਜਾਂ ਇਹ ਜਥੇਬੰਦੀਆਂ ਸੰਸਥਾਵਾਂ ਦਾ ਵੀ ਨਾਲ ਪਿਛੋਕੜ ਖੜਾ ਹੈ, ਤੇ ਪਰ ਇਸ ਪਹਿਲੂ ਦੇ ਇਨਸਾਫ਼ ਦੀ ਲੜਾਈ ਜਿਹਨੇ ਲੜਨੀ ਸੀ ਉਹਨੇ ਕਈ ਸਟੇਜਾਂ ਤੇ ਲੜਾਈ ਲੜਦਿਆਂ ਆਪਣੇ ਆਪ ਨੂੰ ਦਿਖਾਇਆ। ਮੈਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਨਾਲ ਕਰ ਰਿਹਾ, ਉਹਨੇ ਦਿਖਾਇਆ ਕਿ ਅਸੀਂ ਇਨਸਾਫ਼ ਦੀ ਲੜਾਈ ਲੜ ਰਹੇ ਹਾਂ। ਪਰ ਜਦੋਂ ਇਨਸਾਫ਼ ਦਵਾ ਸਕਦੇ ਸੀ ਤਦ ਉਹਨਾਂ ਨੇ ਕੀ ਚਾਰਜੋਈ ਕੀਤੀ, ਸਵਾਲ ਇਹ ਵੀ ਖੜਾ। ਉਹ ਵਾਜਪਾਈ ਦੀ ਸਰਕਾਰ 'ਚ ਵੀ ਭਾਈਵਾਲ ਰਹੇ, ਉਹ ਮੋਦੀ ਦੀ ਸਰਕਾਰ 'ਚ ਵੀ ਭਾਈਵਾਲ, ਤਦ ਇਹਦੇ ਲਈ ਕਿੰਨੀ ਸ਼ਿੱਦਤ ਨਾਲ ਚਾਰਜ ਹੋਈ, ਇਹ ਸਵਾਲ ਉਹਨਾਂ ਦੇ ਪਾਲੇ 'ਚ ਵੀ ਖੜਾ। ਤੇ 41 ਸਾਲ ਬਾਅਦ ਜਦੋਂ ਅਸੀਂ ਆਪਾਂ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਵਿਜੇ ਜੀ, ਤਾਂ ਜਿਨ੍ਹਾਂ ਨੇ ਇਹ ਦੁੱਖ ਆਪਣੇ ਤਨ ਤੇ ਹੰਡਾਇਆ, ਜਿਹੜੇ ਤਾਂ ਚਲੇ ਗਏ ਉਹ ਤਾਂ ਚਲੇ ਗਏ, ਪਿੱਛੇ ਉਹਨਾਂ ਨੂੰ ਜਿਹੜੇ ਰੋਣ ਵਾਲੇ ਸੀ, ਹੈ ਨਾ, ਕਿ ਅੱਜ ਉਹ ਇਸ ਸਥਿਤੀ 'ਚ ਹੈਗੇ ਨੇ, ਉਹ ਹੈਗੇ ਵੀ ਨੇ ਕਿ ਨਹੀਂ, ਜਿਹੜੇ ਹੋਣਗੇ ਵੀ ਕੀ ਉਹ ਸੁਣਨ ਵਾਲੀ ਸ਼ਕਤੀ ਵੀ ਰੱਖਦੇ ਹੋਣਗੇ, ਸਮਝ ਵਾਲੀ ਸ਼ਕਤੀ ਵੀ ਰੱਖਦੇ ਨੇ, ਕਿਸ ਉਮਰ ਦੇ ਪੜਾਅ 'ਚ ਹੋਣਗੇ ਅੱਜ ਦੇ ਹਿਸਾਬ ਨਾਲ, ਉਹ ਤੁਸੀਂ ਝਾਤ ਮਾਰ ਕੇ ਦੇਖੋ। ਹਾਂ, ਜਿਹੜੇ ਛੋਟੇ ਉਮਰ ਦੇ ਹੋਣਗੇ, ਬੱਚੇ ਹੋਣਗੇ, ਔਰਤਾਂ ਜਵਾਕੜੀਆਂ ਹੋਣਗੀਆਂ, ਉਹਨਾਂ ਨੂੰ ਜ਼ਰੂਰ ਅਜੇ ਲੱਗ ਰਹੇਗਾ ਕਿ ਇੰਨੇ ਸਾਲਾਂ ਬਾਅਦ, ਮਤਲਬ ਅਜੇ ਤੱਕ ਤਾਂ ਉਹਨਾਂ ਦਾ ਸਹੀ ਮੁੜ ਵਸੇਵੇ ਦਾ ਹਵਾਲਾ ਨਹੀਂ ਹੋਇਆ। ਵਿਜੇ ਜੀ, ਤੁਸੀਂ ਆਪਣਾ ਪੁਰਾਣਾ ਘਰ, ਛੋਟਾ ਘਰ, ਇੱਕ ਕਮਰੇ ਵਾਲਾ ਘਰ, ਉਹਦੇ ਵਿੱਚੋਂ ਚਾਹੇ ਮਹਿਲਾਂ 'ਚ ਚਲੇ ਜਾਓ, ਹੈਂ, ਜਦੋਂ ਪਿੰਡਾਂ 'ਚ ਉੱਠ ਕੇ ਲੋਕ ਸ਼ਹਿਰਾਂ 'ਚ ਆਉਂਦੇ ਆ ਨਾ, ਉਹ ਸ਼ਹਿਰ ਜਿੱਡੇ ਮਰਜ਼ੀ ਵੱਡੇ ਕੁਆਟਰਾਂ 'ਚ ਆ ਜਾਣ, ਹੈ ਨਾ, ਤਦ ਵੀ ਉਹਨਾਂ ਨੂੰ ਸੁਪਨੇ ਆਪਣੇ ਪੁਰਾਣੇ ਘਰ 'ਚ ਆਉਂਦੇ ਆ,
ਜੀ
ਉਸੇ ਘਰ ਦੇ ਆਉਂਦੇ ਆ, ਹੈ ਨਾ। ਇਸ ਲਈ ਇਹ ਤਾਂ ਉਜਾੜਾ ਸੀ, ਇਹ ਤਾਂ ਘਰ ਘਰ ਵੀ ਨਹੀਂ ਬਦਲਿਆ ਸੀ, ਤਾਂ ਉਜਾੜਿਆ ਗਿਆ, ਫੂਕਿਆ ਗਿਆ, ਤਬਾਹ ਕੀਤਾ ਗਿਆ। ਸੋ ਉਹ ਕਿਵੇਂ ਭੁੱਲ ਸਕਦੇ ਨੇ ਉਹ ਪੀੜ?
ਜੀ
ਤੇ ਬਿਲਕੁਲ ਜੀ, ਇਹ ਸੱਜਣ ਕੁਮਾਰ ਨੂੰ ਇੱਕ ਮਾਮਲੇ 'ਚ ਹੋਰ ਦੋਸ਼ੀ ਕਰਾਰ ਜ਼ਰੂਰ ਦੇ ਦਿੱਤਾ ਗਿਆ, ਪਰ ਜਿੰਨੇ ਕੇਸ ਪਏ ਨੇ, ਚਾਰ ਚਾਰ ਸਿੱਟ ਬਣ ਲੀਆਂ, ਇੰਨੇ ਸਾਲਾਂ ਦੀ ਇਨਕੁਆਇਰੀ ਆ ਜੀ, ਗਵਾਹ ਨਹੀਂ ਲੱਭਦੇ ਜੀ, ਜਦੋਂ ਕਿ ਇਹ ਸਾਰਾ ਨੰਗਾ ਚਿੱਟਾ ਸਾਰੀ ਦਿੱਲੀ ਨੇ ਦੇਖਿਆ, ਜੋ ਲੋਕ ਦਿੱਲੀ 'ਚ
ਜੀ
ਵੱਸਦੇ ਸੀ, ਉਹਨਾਂ 'ਚ
ਜੀ
ਛੋਟੇ ਵੱਡੇ ਰੁਤਬਿਆਂ ਅਹੁਦਿਆਂ ਵਾਲੇ ਸਾਰਿਆਂ ਨੇ, ਕੀ ਉਹਨਾਂ ਦੀ ਕਦੇ ਹਿੰਮਤ ਨਹੀਂ ਹੋਈ ਕਿ ਉਹ ਆ ਕੇ ਇਹਦੇ ਲਈ ਖੜ ਜਾਂਦੇ, ਔਰ ਸਾਰੇ ਮਸਲੇ ਨੂੰ ਇੱਕ ਇਕੱਠੇ ਪਲੇਟਫਾਰਮ ਤੇ ਲਿਆ ਕੇ ਇਸਦੇ ਉੱਤੇ ਫੈਸਲਾ ਨਹੀਂ ਹੋ ਸਕਦਾ ਸੀ? ਅਜੇ ਵੀ ਇਹ ਰਾਜਨੀਤਿਕ ਰੋਟੀਆਂ ਸੇਕਣ ਵਾਲੀ ਕਵਾਇਤ 'ਚੋਂ ਆ ਰਹੇ ਫੈਸਲੇ ਨੇ, ਉਹ ਸ਼ਿੱਦਤ ਨਹੀਂ ਹੈ ਨਾ ਅਦਾਲਤੀ ਪ੍ਰਕਿਰਿਆ ਦੀ, ਤੇ ਨਾ ਹੀ ਰਾਜਨੀਤਿਕ ਧਿਰਾਂ ਦੀ।
ਜੀ ਦੀਪਕ ਜੀ, ਪਿਛਲੇ ਦਿਨੀ ਅਸੀਂ ਗੱਲ ਕਰਦੇ ਸੀ ਕਿ ਕਿਸਾਨਾਂ ਦੇ ਸਿਰ ਜਿਹੜਾ ਟੋਟਲ ਕਰਜ਼ੇ ਦੀ ਰਕਮ ਹੈ ਉਹ ਕਿੰਨੀ ਜ਼ਿਆਦਾ, ਉਹਦੇ ਜਿਹੜਾ ਔਸਤ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਹਰ ਕਿਸਾਨ ਪਰਿਵਾਰ ਦੇ ਸਿਰ ਔਨ ਐਵਰੇਜ 2 ਲੱਖ ਰੁਪਈਏ ਦਾ ਕਰਜ਼ਾ ਹੈ ਜੀ।
ਬਿਲਕੁਲ ਜੀ, ਜੇਕਰ ਮੈਂ ਭਾਰਤ ਦੇ ਸਮੁੱਚੇ ਕਿਸਾਨਾਂ ਦੀ ਗੱਲ ਕਰਾਂ, ਤਾਂ ਭਾਰਤ ਦੇ ਓਵਰਆਲ ਹਰ ਸੂਬੇ ਦੇ ਹਵਾਲੇ ਨਾਲ ਜਿਹੜੀ ਔਸਤ ਹੈ ਕਿਸਾਨ ਪਰਿਵਾਰ ਦੇ ਸਿਰ 'ਤੇ ਕਰਜ਼ਾ, ਉਹਦੇ ਨਾਲੋਂ ਕਿਤੇ ਵੱਧ ਹੈ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ, ਮਤਲਬ ਇੱਕ ਤਰ੍ਹਾਂ ਨਾਲ ਦੁੱਗਣੇ ਤੋਂ ਵੀ ਵੱਧ ਹੈ। ਮਤਲਬ ਉਹ ਔਸਤ ਕਰਜ਼ਾ 74,000 ਰੁਪਇਆ ਪ੍ਰਤੀ ਕਿਸਾਨ ਬੈਠਦਾ ਭਾਰਤ ਦੇ ਵਿੱਚ, ਤੇ ਪਰ ਪੰਜਾਬ ਦੇ ਕਿਸਾਨਾਂ ਸਿਰ 2,03,000 ਪ੍ਰਤੀ ਕਿਸਾਨ ਪਰਿਵਾਰ ਬੈਠਦਾ। ਪੰਜਾਬ ਦੇ ਕਿਸਾਨ ਤੀਸਰੇ ਨੰਬਰ 'ਤੇ ਨੇ ਕਰਜ਼ੇ ਦੇ ਮਾਮਲੇ 'ਚ। ਅਸਲ 'ਚ ਕੇਂਦਰ ਦੇ ਵਿੱਚ ਜਿਹੜਾ ਬਜਟ ਸੈਸ਼ਨ ਚੱਲ ਰਿਹਾ, ਉਸ ਦੌਰਾਨ ਇਹ ਸਵਾਲ ਲੱਗਿਆ, ਇੱਕ ਮੈਂਬਰ ਪਾਰਲੀਮੈਂਟ ਨੇ ਸਾਡੀ ਰਚਨਾ ਬੈਨਰ ਜੀ, ਉਹਨਾਂ ਨੇ ਇਹ ਸਵਾਲ ਕੀਤਾ ਕਰਜ਼ਿਆਂ ਨੂੰ ਲੈ ਕੇ, ਜਿਹਦੇ ਜਵਾਬ 'ਚ ਕੇਂਦਰੀ ਰਾਜ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ ਲਿਖਤੀ ਰੂਪ 'ਚ ਜਵਾਬ ਸਾਹਮਣੇ ਲਿਆਂਦਾ ਕਿ ਬਿਲਕੁਲ ਜੀ, ਪੰਜਾਬ ਦੇ ਹਰ ਕਿਸਾਨ ਦੇ ਸਿਰ ਦੇ ਉੱਤੇ 2,03,000 ਰੁਪਇਆ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ ਖੜਾ, ਜਦੋਂ ਕਿ ਸਭ ਤੋਂ ਵੱਧ ਜੇਕਰ ਕਰਜ਼ਾ ਤਾਂ ਉਹ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਸਿਰ ਹੈ, 2.45 ਲੱਖ, 2,45,000 ਪ੍ਰਤੀ ਕਿਸਾਨ ਹੈ। ਉਹ ਤੋਂ ਬਾਅਦ ਵਾਰੀ ਹੈਗੀ ਕੇਰਲਾ ਦੀ, 2,42,000 ਪ੍ਰਤੀ ਕਿਸਾਨ ਪਰਿਵਾਰ, ਤੇ ਤੀਸਰਾ ਨੰਬਰ ਪੰਜਾਬ ਦਾ 2,03,000 ਰੁਪਇਆ ਪ੍ਰਤੀ ਪਰਿਵਾਰ। ਸਾਡਾ ਗੁਆਂਢੀ ਸੂਬਾ ਜੀ ਹਰਿਆਣਾ, ਸਾਡੇ ਵਾਲੀ ਆਬੋ ਹਵਾ, ਸਾਡੇ ਵਾਲੀ ਸਥਿਤੀ ਹੈ, ਸਾਰਾ ਕੁਛ ਹੈ, ਉੱਥੇ ਪ੍ਰਤੀ ਕਿਸਾਨ ਪਰਿਵਾਰ 1.83 ਲੱਖ ਰੁਪਈਆ ਜੀ, ਸਾਡੇ ਨਾਲੋਂ ਘੱਟ ਹੈ। ਜੇਕਰ ਸਥਿਤੀਆਂ ਨਾਲ ਦੇਖੀਏ ਤਾਂ ਚੁਣੌਤੀਆਂ ਸਾਡੇ ਨਾਲੋਂ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਕਿਤੇ ਵੱਧ ਨੇ, ਪਰ ਉੱਥੇ 85,000 ਰੁਪਈਆ, 85,825 ਰੁਪਈਏ ਪ੍ਰਤੀ ਹਿਮਾਚਲ ਦੇ ਕਿਸਾਨ ਪਰਿਵਾਰ ਦੇ ਸਿਰ ਤੇ ਕਰਜ਼ਾ, ਤੇ 30,435 ਰੁਪਏ ਜੰਮੂ ਕਸ਼ਮੀਰ ਦੇ ਕਿਸਾਨ ਦੇ ਸਿਰ ਤੇ ਕਰਜ਼ਾ। ਇੱਕ ਪਾਸੇ ਪੰਜਾਬ ਦੇ ਵਿੱਚ ਸ਼ੰਭੂ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 1 ਵਰ੍ਹਾ ਪੂਰਾ ਹੋ ਗਿਆ। ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੂੰ ਅੱਜ ਹਾਰਟ ਦੇ ਵਿੱਚ ਦਿੱਕਤ ਪਈ, ਉਹਨਾਂ ਨੂੰ ਜਿੰਦਰਾ ਹਸਪਤਾਲ ਦਾਖਲ ਵੀ ਕਰਾਉਣਾ ਪਿਆ। ਅੱਜ ਮਹਾਂ ਪੰਚਾਇਤ ਕਾਫ਼ੀ ਭਰਮੀ ਰਹੀ ਖਨੌਰੀ ਬਾਰਡਰ ਤੇ, ਚੰਡੀਗੜ੍ਹ ਦੇ ਵਿੱਚ ਸਾਂਝੀ ਏਕਤਾ ਦੇ ਲਈ SKM ਤੇ ਸ਼ੰਭੂ ਵਾਲੀਆਂ ਧਿਰਾਂ ਇਕੱਠੀਆਂ ਹੋਈਆਂ, ਖਨੌਰੀ ਵਾਲੀ ਧਿਰ ਬਾਹਰ ਰਹੀ, ਸਾਂਝੀ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਪਰ ਮੋਰਚਾ ਅਜੇ ਸਾਂਝਾ ਨਹੀਂ ਹੋਇਆ, ਤੇ ਇਸ ਦੌਰਾਨ ਸਭ ਦੀ ਨਜ਼ਰ ਆਉਣੀ ਇੱਕ ਦਿਨ ਛੱਡ ਕੇ 14 ਤਰੀਕ ਨੂੰ ਜਿਹੜੀ ਬੈਠਕ ਹੋਣੀ ਹੈ ਕੇਂਦਰ ਨਾਲ, ਉਹਦੇ ਤੇ ਰਹਿਣੀ ਹੈ, ਜਦੋਂ ਕਿਉਂਕਿ ਨਿਕਲਣਾ ਕੁਛ ਨਹੀਂ ਗਾ। ਉਹ ਇਹੀ ਬਹਾਨਾ ਬਣਾ ਕੇ ਜਾਣਗੇ ਕਿ ਜੀ ਕਿ ਸਾਨੂੰ ਦੱਸ ਦਿਓ ਜੀ ਤੁਹਾਡੇ ਮਸਲੇ ਕੀ ਨੇ, ਅਸੀਂ ਜਾ ਕੇ ਦਿੱਲੀ ਵਿਚਾਰ ਲਾਂਗੇ, ਕਿਉਂਕਿ ਖੇਤੀਬਾੜੀ ਮੰਤਰੀ ਦੇ ਆਉਣ ਦੀ ਕੋਈ ਆਸ ਨਹੀਂ, ਉਹਦੇ ਮੁੰਡੇ ਦਾ ਵਿਆਹ ਏ, ਸ਼ਾਇਦ ਉਸੇ ਦਿਨੇ ਵਿਆਹ ਏ 14 ਨੂੰ, ਫਿਰ ਤਰੀਕਾ ਦੇ ਵਾਸਤੇ ਰੱਖੀ ਹੈ, ਇਹ ਪਤਾ ਹੋਣਾ ਚਾਹੀਦਾ ਸੀ। ਸੋ ਪਰ ਹੁਣ ਜਿਹੜੇ ਵੀ ਆਉਣਗੇ ਉਹ ਵੀ ਬਹਾਨੇਬਾਜ਼ੀ ਹੋਊਗੀ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇਹ ਅੰਦੋਲਨ ਜਿਹੜਾ ਇੱਥੇ ਚੱਲ ਰਿਹਾ ਜਾਂ ਦਿੱਲੀ 'ਚ ਵੀ ਹੈ ਜਾਂ ਕਿਸਾਨੀ ਮੰਗਾਂ 'ਚ, ਉਹਨਾਂ 'ਚ ਕਰਜ਼ਾ ਮੁੱਖ ਮੰਗ ਹੈ। ਮਤਲਬ ਇੱਥੇ ਅਰਬਾਂ ਖਰਬਾਂ ਦੇ ਦੋ ਦੋ ਚਾਰ ਚਾਰ ਉਦਯੋਗਪਤੀਆਂ ਦੇ ਵੀ ਡੈਡ ਅਕਾਊਂਟ 'ਚ ਪਾ ਦਿਓ ਜੀ, ਹੈ ਨਾ, ਇਹ ਵੱਟੇ ਖਾਤੇ 'ਚ ਪਾ ਦਿਓ ਜੀ, ਹੈ ਨਾ, ਉਹ ਕਰਜ਼ੇ ਇਸ ਤਰ੍ਹਾਂ ਮਾਫ਼ ਕੀਤੇ ਜਾਂਦੇ, ਅਤੇ ਇੱਥੇ ਨੂੰ ਪ੍ਰਚਾਰਿਆ ਜਾਂਦਾ ਕਿਸਾਨੀ ਕਰਜ਼ਾ ਮਾਫ਼ੀ ਦੇ ਨਾਂ ਦੇ ਉੱਤੇ, ਜਿੱਥੇ ਇਹ ਸਰਕਾਰਾਂ ਦੀ ਨਲਾਇਕੀ, ਸੂਬਾ ਸਰਕਾਰਾਂ ਦੀ ਨਲਾਇਕੀ, ਕੰਪਨੀਆਂ ਦਾ ਖੇਡ, ਨਕਲੀ ਬੀਜ, ਨਕਲੀ ਦਵਾਈਆਂ, ਅਤੇ ਖਰੀਦੋ ਵੀ ਬੀਜ ਆਪਣਾ ਰੱਖ ਵੀ ਨਹੀਂ ਸਕਦੇ, ਇਹ ਸਾਰੀ ਪ੍ਰਕਿਰਿਆ, ਹੈ ਨਾ। ਉੱਥੇ ਦੂਸਰਾ ਸਵਾਲ ਇਹ ਵੀ ਖੜਾ ਕਿ ਪੰਜਾਬ ਕੋਲ ਆਬੋ ਹਵਾ, ਜ਼ਮੀਨ ਦੇ ਮਾਮਲੇ 'ਚ, ਪਾਣੀ ਦੇ ਮਾਮਲੇ 'ਚ, ਲਾਈਟ ਦੇ ਮਾਮਲੇ 'ਚ ਸਾਡਾ ਕਿਸਾਨ ਸੌਖਾ ਹੈ, ਤੇ ਦੂਸਰੇ ਪਾਸੇ ਜਿਹਨਾਂ ਸੂਬਿਆਂ ਤੋਂ MSP 'ਚ ਖਰੀਦੀ ਜਾਂਦੀ ਹੈ ਚਾਹੇ ਦੋ ਫਸਲਾਂ, ਉਹਨਾਂ 'ਚ ਅਸੀਂ ਵੀ ਹਾਂ, ਜੇ ਸਾਡਾ ਦਾਣਾ ਦਾਣਾ ਉਹ ਚੱਕਿਆ ਜਾਂਦਾ, ਉਹਦੇ ਬਾਵਜੂਦ ਵੀ ਕਿਸਾਨ ਖੁਦਕੁਸ਼ੀਆਂ ਤੇ ਜਾਂ ਕਿਸਾਨੀ ਕਰਜ਼ਾ ਸਾਡੇ ਸਿਰ ਕਿਉਂ? ਕੀ ਕਾਰਪੋਰੇਟ ਘਰਾਣਿਆਂ ਨੇ, ਕੀ ਪ੍ਰਾਈਵੇਟ ਬੈਂਕਾਂ ਨੇ ਸਾਨੂੰ ਆਪਣੇ ਜਾਲ 'ਚ ਫਸਾ ਲਿਆ? ਕੁਝ ਤਰ੍ਹਾਂ ਅਕਸਰ ਇਹ ਸਵਾਲ ਕਰਦੀਆਂ ਨੇ ਕਿ ਜੀ ਇਹ ਤਾਂ ਬੜੇ ਵਿਆਹ ਕਰਨ ਲੱਗ ਗਏ ਜੀ, ਇਹ ਤਾਂ ਜੀ ਮਤਲਬ ਦਿਖਾਵਾ ਕਰਦੇ ਨੇ। ਚੰਗਾ ਰਹਿਣਾ, ਖਾਣਾ ਪੀਣਾ, ਜਿਉਣਾ ਹਰੇਕ ਦਾ ਦਿਲ ਕਰਦਾ
ਜੀ,
ਇਹ ਉਹ ਪਹਿਲੂ ਨਹੀਂ ਹੈ। ਅਸਲੀ ਪਹਿਲੂ ਇਹ ਹੈ ਕਿ 2 ਏਕੜ ਵਾਲੇ 3 ਏਕੜ ਵਾਲੇ ਕਿਸਾਨਾਂ ਦੇ ਘਰਾਂ 'ਚ ਟਰੈਕਟਰ ਕਿਹਨੇ ਲਿਆ ਖੜਾ ਹੈ ਨਾ, ਉਹਨਾਂ ਨੂੰ ਮਸ਼ੀਨੀਕਰਨ ਦੇ ਲਈ ਆਦੀ ਕਿਹਨੇ ਬਣਾਇਆ, ਉਹਨਾਂ ਨੂੰ ਆ ਲਿਮਟਾਂ ਚਕਾ ਚਕਾ ਕੇ ਚੱਕਰਾਂ 'ਚ ਕਿਹਨੇ ਫਸਾਇਆ। ਸੋ ਇਸ ਲਈ ਉਸ ਪਹਿਲੂ ਤੇ ਪਹਿਰੇਦਾਰੀ ਕਰਨ ਦੀ ਲੋੜ ਹੈ ਔਰ ਸਰਕਾਰੀ ਨੀਤੀਆਂ ਨੂੰ ਦਰੁਸਤ ਕਰਨ ਦੀ ਲੋੜ ਹੈ ਔਰ ਕਿਸਾਨਾਂ ਨੂੰ ਵੀ ਇਸ ਗੱਲੋਂ ਸੁਚੇਤ ਰਹਿਣ ਦੀ ਲੋੜ ਹੈ। ਜਥੇਬੰਦੀਆਂ ਧਰਨੇ ਪ੍ਰਦਰਸ਼ਨਾਂ ਦੇ ਨਾਲ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਜੇ ਕੰਮ ਕਰਨ ਤਾਂ ਹੋਰ ਚੰਗਾ ਹੋਏਗਾ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ।
ਸਤਿ ਸ਼੍ਰੀ ਅਕਾਲ ਜੀ, ਬਹੁਤ
ਮਿਹਰਬਾਨੀ।